गुरुर प्यारी सात संगत जी, वाहिगुरु जी का खालसा, वाहिगुरु जी की फतेह। भाई साहब भाई वीर सिंह जी की कमोलक लिखत जपजी साहब दे अर्थ आप जी ने पढ़ के सरवण करा रहे सी। पौड़ी 16वें दियाँ चार तुकां दा अर्थ आप जी ने पहले सरवण करा चुके हैं। हुण पौड़ी 16वें दा बाकी दा हिस्सा आओ प्यार नाल सरवण करन दी कोशिश करिए जी। पौड़ी 16 जारी। भरा कथन कि सच्चारा होइए दे प्रश्न तो बाद हुकम रजाई चलना दा उत्तर दे के किवें इस सच्चारता दी प्राप्ति होवे ते हुकम की को मनीवे इस दे साधन ते फल इन्हां चार सत्रां दे अखीर तक मुके हन। हुण इह विशे मुका के उस दे दूजे पख नूं आरंभ करदे हन। हुण तक दा पख इह सी कि अंतर आत्मे लिव किस तरह लगे, वडियाई विचार, गुण गायन, नाम श्रवण, नाम धारण ते प्रेम नाल सारी कमाई करन विच दर्शाए सन जो अंतरीव साधन सन। हुण तक दे दसे साधन नूं परमात्म योग दे दृष्टा पख दे साधन कह लो। हुण दृष्टमानी तरीके नाल भी ये लिव किकों लगी रहे, सिफत सलाह दा भाव किकों बारों भी जागे दसन लगे हन। बाहर दा दृश्य जिसनों गुरु जी ने दृष्टमान लिखिया है, ये अपने विच राग पैदा करके बिरतियां नूं अपने वल खिंचदा है या द्वैख उत्पत करके अंदरों खेड़ के बाहर रुखी कर देंदा है। किकों दृष्टमान अर्थात कुदरत दे समान भी अंतरमुखदा ही असर पावण ते खिंडाओ या विखेप ना पवे ते वाहिगुरु दा नाम योग अपने रंग अंतरमुख टिकिया रहे ते हुकम रजाई टुरने दी संथा ही पणींदी रहे। राग द्वैख दा असर ना लैणा, कुदरत तों सिफत सलाह दा असर लैणा, ये विस्माद है। ये विषय हुण दसण लगे हैं। मूल जे को कह करै विचार, करते कह करणा नाई सुमार, तौल धर्म दया का पूत, संतोख थाप रख्या जिनसूत। अर्थ ये तारिया करता कादर दी प्राप्ति दा विषय। हुण जे कोई करते दे करने अर्थात कुदरत दा हिसाब पुछे या कहे तां ओ आप या सुनन वाला विचार करके करते दे करणियां दा तां हिसाब हो ही नहीं सकदा। जिमें कुदरत दा या करनिया दा हिसाब दसण वाले कहिंदे हन कि ये धरती है, इस दे हेठां बोल्द है, कई शेषनाग कछू ते सूरादक हेठां दसदे हन, पर गुरु जी दसदे हन कि हेठां हड चम या मिट्टी पत्थर या बोल्द नहीं। रचना नूं कायम रखण वाला बोल्द धर्म यानी करतार दा बद्दा कानून या नेम है जो उसकी दया तो उपजया है, जिस धर्म ने के हर पदार्थ नूं नियमां विच बजे रहण दा संतोख दे के जगत दा प्रबंध स्थापन कर रख्या है। मूल जे को बुझे होवे सचियार, तवले उपर केता पार, धरती होर परे होर तिस्ते पार तले कौन जोर। अर्थ जे कोई एवं बुझ लवे तां उह सचियार हो जांदा है, पर जे कोई इस तरह विचार ना करे तां दसे के शरीर वाले बलद उत्ते किन्ना को पार है, भाव कोई बलद धरती दा पार नहीं सह सकदा, क्योंकि धरती होर है, उस तों परे होर, फिर होर धरती है, उस दे पार हेठां केड़ा जोर है, भाव होर कौन बल वाला शरीर धारी आसरा है। मूल जी जात रंगा के नाव, सबना लिखिया उड़ी कलाम, ए लेखा लिख जाने कोए, लेखा लिखिया केता होए, केता तान सवालियो रूप, केती दाज जाने कौन कूत। अर्थ जिसने कहा एक धरती है ते हेठां बोलद है, उसने अपने वालों शुमार कह दिता जिसकी भुल उपर दसी गई है। हुण आप प्रश्न करके दसदे हन कि धरती हेठदा तां बोलद कह के शुमार कह लिया, धरती दे उत्ते जो अणगिणत जीव कहिंदे हन उन्हां दा समाचार भी बेशुमार है। आप दसदे हन कि धरती उत्ते जीव कई तरह दियां जातां रंगां ते नावां दे हन, इन्हां सभनां नूं एक सदा चल रही कलम ने ही लिखिया है, भाव इन्हां दा लेखा करतार आप ही जानदा है, होर कौन ए लेखा लिखना जाउंदा है। जे मनुख तों लेखा लिखिया भी जावे तां ओह किन्ना को हो जाएगा, भाव अधूरा ही रहेगा। कितना बल है, कितना सोहना रूप है, किन्नी दात है, कौन इस बेअंतताई दी गिणती मिणती कर सकदा है। हाँ, वो सर्व समर्थ आप ही जानदा है। मूल गीता पसाओ एको कवाओ, तिस्ते होए लख दरियाओ, कुदरत कौन कहा विचार, ਵਾਰਿਆ ਨਾ ਜਾਵਾਂ ਏਕ ਵਾਰ, ਜੋ ਤੁਧ ਭਾਵੈ ਸਾਈ ਭਲੀਕਾਰ, ਤੂੰ ਸਦਾ ਸਲਾਮਤ ਨਿਰੰਕਾਰ। ਅਰਥ, ਜਿਸ ਨੇ ਇੱਕ ਵਾਰ ਨਾਲ ਸਾਰਾ ਜਗਤ ਪਸਾਰਾ ਪਸਾਰ ਦਿੱਤਾ ਹੈ, ਉਸ ਤੋਂ ਫਿਰ ਜਗਤ ਪ੍ਰਬੰਧ ਦੇ ਲੱਖਾਂ ਪਰਿਵਾਰ ਤੁਰ ਪਏ। ਮੇਰੇ ਵਿੱਚ ਇਤਨਾ ਬਲ ਕਿੱਥੇ ਕਿ ਮੈਂ ਉਹਨਾਂ ਦਾ ਵਰਣਨ ਕਰ ਸਕਾਂ। ਜਦ ਵਰਣਨ ਹੋ ਹੀ ਨਹੀਂ ਸਕਦਾ, ਤਾਂ ਕਿਉਂ ਨਾ ਮੈਂ ਇੱਕੋ ਵੇਰੀ ਰਚਨਹਾਰ ਤੋਂ ਸਦਕੇ ਹੋ ਜਾਵਾਂ। ਭਾਵ ਸੋਚਾਂ ਵਿਚਾਰਾਂ ਵਿੱਚ ਪੈਣ ਨਾਲੋਂ ਕੁਦਰਤ ਵੇਖ ਕੇ ਸਿਫਤ ਸਲਾਹ ਵਿੱਚ ਜਾ ਕੇ ਵਾਹ ਵਾਹ ਕੇ ਬਲਿਹਾਰ ਬਲਿਹਾਰ ਕਹਿਣ ਲੱਗ ਪਵਾਂ ਅਤੇ ਉਸ ਰੰਗ ਵਿੱਚ ਆਖਾਂ, ਹੀ ਨਿਰੰਕਾਰ, ਤੂੰ ਸਦਾ ਸਲਾਮਤ ਹੈ, ਜੋ ਤੈਨੂੰ ਪਾਉਂਦਾ ਹੈ ਉਹ ਭਲਾ ਕੰਮ ਹੈ। ਵਿਆਖਿਆ, ਇਉਂ ਜਾਪਦਾ ਹੈ ਕਿ ਪੰਚਾਂ ਕਾ ਗੁਰੇਕ ਧਿਆਨ ਸੁਣ ਕੇ ਕਿਸੇ ਨੇ ਕਿਹਾ ਕਿ ਇਹ ਆਪ ਨੇ ਇੱਥੋਂ ਤਾਈਂ ਸਿੱਖ ਨੂੰ ਕਰਤਾ ਕਾਦਰ ਦੀ ਪ੍ਰਾਪਤੀ ਦੀ ਜੁਗਤ ਦੱਸ ਦਿੱਤੀ ਹੈ, ਪਰ ਅਸੀਂ ਕੁਦਰਤ ਵਿੱਚ ਹਾਂ, ਮਾਨੋ ਕੁਦਰਤ ਦਾ ਹਿੱਸਾ ਹਾਂ, ਇਸ ਪਰ ਹੀ ਜੀਵਨ ਦਾ ਆਸਰਾ ਹੈ। ਇਹੋ ਦ੍ਰਿਸ਼ਟਮਾਨੀ ਕੁਦਰਤ ਹੀ ਆਪਣੇ ਵੱਲ ਖਿੱਚਦੀ ਅਤੇ ਸਾਨੂੰ ਕਰਤਾ ਕਾਦਰ ਵਿੱਚ ਨਹੀਂ ਲੱਗਣ ਦਿੰਦੀ। ਕੁਛ ਵਿਚਾਰ ਕੁਦਰਤ ਦੇ ਵੀ ਦੱਸੋ, ਤਾਂ ਉੱਤਰ ਦਿੰਦੇ ਹਨ, ਕੁਦਰਤ ਕੌਣ ਕਹਾ ਵਿਚਾਰ, ਮੇਰੇ ਵਿੱਚ ਤਾਕਤ ਕਿੱਥੇ ਕਿ ਮੈਂ ਕੁਦਰਤ ਦਾ ਵਿਚਾਰ ਕਹਾਂ ਅਤੇ ਕਿਤਨਾ ਕੋ ਕਹਾਂ, ਉਹ ਤਾਂ ਬੇਸ਼ੁਮਾਰ ਹੈ। ਅਤੇ ਜੇ ਕੋਈ ਹੋਰ ਕਹੇ ਤਾਂ ਉਹ ਵੀ ਕਰੇ ਵਿਚਾਰ, ਵਿਚਾਰ ਕੇ ਦੇਖ ਲਵੇਗਾ ਕਿ ਕਰਤੇ ਦੇ ਕਰਣਿਆਂ ਦਾ ਸ਼ੁਮਾਰ ਹੋ ਹੀ ਨਹੀਂ ਸਕਦਾ। ਨਮੂਨੇ ਲਈ ਤੁਸੀਂ ਇੱਕ ਗੱਲ ਲੈ ਲਓ ਕਿ ਪੰਡਿਤ ਲੋਕ ਦੱਸਦੇ ਹਨ ਧਰਤੀ ਹੇਠਾਂ ਬੁਲਦ ਹੈ ਜੋ ਉਸਨੂੰ ਚੁੱਕੀ ਖੜਾ ਹੈ, ਪਰ ਸੋਚ ਕੇ ਤੱਕੋ, ਧਰਤੀ ਏਡੀ ਭਾਰੀ ਹੈ, ਕਿਸ ਬਲਦ ਦੀ ਪਾਇਆ ਹੈ ਕਿ ਇਸ ਦਾ ਭਾਰ ਚੱਲ ਸਕੇ। ਧਰਤੀ ਪਰੇ ਤੋਂ ਪਰੇ ਹੈ, ਭਾਵ ਇਸ ਦਾ ਵਿਸਥਾਰ ਬਹੁਤ ਵੱਡਾ ਹੈ। ਜੇ ਮੰਨੋ ਕਿ ਹੇਠਾਂ ਬੁਲਦ ਏਡਾ ਵੱਡਾ ਹੈ ਜਿਹੜੀ ਧਰਤੀ ਹੈ, ਤਾਂ ਉਹ ਕਿਸ ਪਰ ਖੜਾ ਹੈ? ਜੇ ਅੱਗੋਂ ਹੋਰ ਆਸਰਾ ਮੰਨੋ ਤਾਂ ਅਖੀਰਲੇ ਨੂੰ ਨਿਰਾਸਰਾ ਮੰਨਣਾ ਪਊ। ਤਾਂ ਪਹਿਲੇ ਹੀ ਕਿਉਂ ਨਾ ਇਹ ਗੱਲ ਮੰਨੋ ਕਿ ਉਸੇ ਕਰਤਾ ਪੁਰਖ ਦਾ ਬੱਧਾ ਧਰਮ ਇੱਕ ਨੇਮ ਜਾਂ ਕਾਨੂੰਨ ਹੈ, ਉਹ ਧਰਤੀ ਨੂੰ ਸੰਭਾਲ ਰਿਹਾ ਹੈ। ਉਹ ਨਿਯਮ ਰੂਪੀ ਧਰਮ ਈਸ਼ਵਰ ਇੱਛਾ ਹੁਕਮ ਤੋਂ ਉਪਜਿਆ ਹੈ। ਉਸਨੇ ਰਚਨਾ ਦੇ ਪ੍ਰਬੰਧ ਵਿੱਚ ਵਿਰੋਧੀ ਸਮਾਨਾਂ ਨੂੰ ਅਵਿਰੋਧੀ ਰੰਗ ਵਿੱਚ ਰੱਖਿਆ ਹੈ, ਇਹ ਉਹਨਾਂ ਵਿੱਚ ਸੰਤੋਖ ਹੈ। ਤ੍ਰੈ ਪਦ ਧਰਮ, ਦਇਆ ਅਤੇ ਸੰਤੋਖ ਇੱਥੇ ਦੋ ਭਾਵਾਂ ਵਿੱਚ ਕੱਢਦੇ ਹਨ। ਪਹਿਲੇ ਜਗਤ ਪ੍ਰਬੰਧ 'ਤੇ ਕੱਢਦੇ ਹਨ, ਐਵੇਂ ਕਿ ਈਸ਼ਵਰੀ ਨਿਯਮ ਜਗਤ ਪ੍ਰਬੰਧ ਹੋ ਰਿਹਾ ਹੈ, ਬੋਲਦ ਆਦਿ ਆਸਰੇ ਨਹੀਂ। ਇਸ ਚਲਾਏ ਗਏ ਨਿਯਮ ਵਿੱਚ ਦਇਆ ਈਸ਼ਵਰ ਇੱਛਾ ਵਿੱਚ ਹੈ। ਪਰਮਾਣੂਆਂ ਜਾਂ ਵੱਡੇ ਆਕਾਰ ਵਾਲਿਆਂ ਵਿੱਚ, ਦੋਹਾਂ ਵਿੱਚ ਜੋ ਨਿਯਮ ਬੱਧੇ ਹਨ, ਉਹਨਾਂ ਵਿੱਚ ਪਰਸਪਰ ਮਿਲਣੇ ਦਾ ਵੀ ਇੱਕ ਨਿਯਮ ਹੈ। ਸੰਤੋਖ ਦਾ ਅਰਥ ਹੈ ਜਿਤਨੀ ਪ੍ਰਾਪਤੀ ਹੈ ਉਸ 'ਤੇ ਸੁਖੀ ਰਹਿਣਾ। ਰਚਨਾ ਦੇ ਪਦਾਰਥਾਂ ਵਿੱਚ ਆਪਣੇ ਆਪ ਵਿੱਚ ਟਿੱਕੇ ਰਹਿਣ ਦਾ ਸੁਭਾਵ ਸੰਤੋਖ ਹੈ। ਦੇਖੋ, ਵਿਰੋਧੀ ਤੱਤ ਮਰਿਆਦਾ ਬੱਧੇ ਅਵਿਰੋਧੀ ਵੀ ਹੋ ਰਹੇ ਹਨ। ਦੂਸਰਾ ਭਾਵ, ਕਿਉਂਕਿ ਅੱਗੇ ਚੱਲ ਕੇ ਇਸ ਧਰਤੀ ਪਰ ਵਸ ਰਹੇ ਜੀਵਾਂ ਦਾ ਜ਼ਿਕਰ ਹੈ, ਜੀ ਜਾਤ ਰੰਗਾ ਕੇ ਨਾਂ, ਸੋ ਪ੍ਰਸ਼ਨ ਹੁੰਦਾ ਹੈ ਕਿ ਜਿਵੇਂ ਜਗਤ ਪ੍ਰਬੰਧ ਵਿੱਚ ਧਰਮ, ਦਇਆ ਅਤੇ ਸੰਤੋਖ ਦੀ ਥਾਂ ਹੈ, ਤਿਵੇਂ ਇਹਨਾਂ ਤਿੰਨਾਂ ਦਾ ਜੀਵ ਸ੍ਰਿਸ਼ਟੀ ਦੇ ਪ੍ਰਬੰਧ ਵਿੱਚ ਕੀ ਟਿਕਾਣਾ ਹੈ? ਉੱਤਰ, ਜੀਵ ਸ੍ਰਿਸ਼ਟੀ ਵਿੱਚ ਜੀਵਾਂ ਦਾ ਵਰਤਾਓ ਪਰਸਪਰ ਧਰਮ ਯਾਨੀ ਨਿਆਂ ਦਇਆ ਦੇ ਆਸ਼ਰਿਤ ਹੋਵੇ ਅਤੇ ਯਥਾ ਲਾਭ ਸੰਤੋਖ ਹੋਵੇ ਹਰ ਜੀਵ ਦੇ ਅੰਦਰ, ਤਾਂ ਜੀਵ ਸ਼੍ਰੇਣੀ ਦਾ ਪ੍ਰਬੰਧ ਵੀ ਸੂਤ ਟੁਰਦਾ ਹੈ, ਕੁਸੂਤਾਈ ਨਹੀਂ ਰਹਿੰਦੀ। ਭਾਵ ਮਨੁੱਖ ਸ਼੍ਰੇਣੀ ਦੀ ਭਾਈਚਾਰਕ ਅਤੇ ਨੈਤਿਕ ਅਵਸਥਾ ਸੁੱਖ ਵਾਲੀ ਹੋ ਜਾਂਦੀ ਹੈ। ਇਸ ਧਰਤੀ ਦਾ ਆਕਾਰ ਅਤੇ ਭਾਰ ਤੱਕ ਕੇ ਇਸ ਉੱਤੇ ਦਿਸ ਰਹੀ ਇਸ ਦੀ ਉਪਾਉ ਸ਼ਕਤੀ ਅਤੇ ਦਾਤ ਸ਼ਕਤੀ, ਇਸ ਪਰ ਇਸ ਦੀ ਸੁੰਦਰਤਾ ਆਦਿ ਤੱਕ ਕੇ ਇਸ ਨੂੰ ਬੇਸ਼ੁਮਾਰ ਪਾਓਗੇ, ਤਾਂ ਤੇ ਕਰਤਾ ਪੁਰਖ ਵਾਲੀ ਆ ਜਾਓ ਕਿ ਜਿਸ ਦੇ ਸੰਕਲਪ ਮਾਤਰ ਕਰਨੇ ਕਰਕੇ ਅਤੇ ਇੱਕ ਵਾਕ ਕਹਿਣੇ 'ਤੇ ਇਹ ਦ੍ਰਿਸ਼ਟਮਾਨੀ ਰਚਨਾ ਹੋ ਗਈ, ਅਤੇ ਇਸ ਤੋਂ ਅੱਗੇ ਫਿਰ ਲੱਖਾਂ ਪਰਿਵਾਰ ਤੁਰ ਪਏ ਅਤੇ ਧਰਤੀਆਂ ਚੰਦਾਂ ਸੂਰਾਂ ਦੇ ਅਤੇ ਉੱਪਰ ਦੇ ਸਮਾਨ ਉਪਜ ਪਏ। ਉਸ ਦੀ ਇਸ ਸਾਰੀ ਕੁਦਰਤ ਦਾ ਵਿਚਾਰ ਵਰਣਨ ਕਰਨ ਦੀ ਕੁਦਰਤ ਯਾਨੀ ਤਾਕਤ ਕਿਸ ਵਿੱਚ ਹੈ ਜੋ ਵਿਚਾਰ ਕਹਿ ਸਕੇ? ਮੈਂ ਤਾਂ ਇਹ ਪੱਖ ਨਹੀਂ ਲੈਂਦਾ, ਮੇਰਾ ਪੱਖ ਤਾਂ ਇਹ ਹੈ, ਹੇ ਕਰਤਾ ਪੁਰਖ, ਤੇਰੇ ਬੇਸ਼ੁਮਾਰ ਕਰਨਿਆਂ, ਦਾਤਾਂ, ਸ਼ਕਤੀਆਂ, ਸੁੰਦਰਤਾਈਆਂ ਅਤੇ ਰੂਪ ਰੰਗ ਵੇਖ ਕੇ ਮੈਂ ਤੈਥੋਂ ਬਲਿਆਰ ਪਿਆ ਹਾਂ, ਭਾਵ ਤੇਰੀ ਸਿਫਤ ਸਲਾਹ ਵਿੱਚ ਚਲਾ ਜਾਵਾਂ, ਅਤੇ ਉਸੇ ਰੰਗ ਰੰਗਿਆ ਪਿਆ ਉਚਾਰਾਂ। ਹੇ ਨਿਰੰਕਾਰ, ਇਹ ਤੇਰੀ ਕੁਦਰਤ ਆਪਣੇ ਰੰਗ ਪਲਟ ਪਲਟ ਕੇ ਬਦਲਣਹਾਰ ਰੂਪ ਦਿਖਾ ਰਹੀ ਹੈ, ਪਰ ਤੂੰ ਹੈ ਜੋ ਸਦਾ ਸਲਾਮਤ, ਇੱਕ ਰੰਗ ਇੱਕ ਰਸ ਹੈ। ਹੇ ਦਾਤਾ, ਮੈਨੂੰ ਬਖਸ਼ ਕੇ ਮੈਂ ਇਸ ਰੰਗ ਵਿੱਚ ਸਦਾ ਰਹਾਂ, ਜੋ ਤੈਨੂੰ ਪਾਉਂਦਾ ਹੈ ਉਹੀ ਭਲੀ ਗੱਲ ਹੈ, ਅਰਥਾਤ ਮੈਂ ਤੇਰੀ ਰਜ਼ਾ ਵਿੱਚ ਸਦਾ ਰਾਜ਼ੀ ਰਹਾਂ। ਦੇਖੋ, ਪੌੜੀ ਦੇ ਅਖੀਰ 'ਤੇ ਆ ਕੇ ਦ੍ਰਿਸ਼ਟਮਾਨੀ ਵਰਣਨ ਕਰਕੇ ਵਾਰਨੇ ਜਾਣ ਦਾ ਭਾਵ ਦਰਸਾ ਕੇ ਕਿੱਕੂੰ ਸਿਫ ਸਲਾਹ ਵਿੱਚ ਲੈ ਗਏ ਹਨ ਕਿ ਲਿਵ ਦੀ ਤਾਰ ਬਹਿਰੰਗ ਦਰਸ਼ਨਾਂ ਨਾਲ ਵੀ ਟੁਰੀ ਰਹੇ, ਅਤੇ ਫਿਰ ਉਹ ਆਦ ਸੱਚ ਵਾਲੀ ਸਿਫਤ ਉਚਾਰੀ, ਤੂੰ ਸਦਾ ਹੇ ਨਿਰੰਕਾਰ ਸਲਾਮਤ ਹੈ। ਇਸ ਵਿੱਚ ਹੁਕਮ ਰਜਾਈ ਚੱਲਣਾ ਵਾਲਾ ਸਿਧਾਂਤ ਹੀ ਦ੍ਰਿੜ ਕਰਾਇਆ ਹੈ, ਜੋ ਪਹਿਲਾਂ ਅੰਤਰਮੁਖ ਸਾਧਨਾ ਨਾਲ ਦ੍ਰਿੜ ਕਰਾਇਆ ਸੀ। ਅੰਤਰ ਬਸੇ ਬਾਹਰ ਵੀ ਉਹੀ, ਨਾਨਕ ਦਰਸ਼ਨ ਦੇਖ ਸਭ ਮੋਈ, ਕਿਉਂਕਿ ਅੰਤਰਗਤ ਜਿਸ ਆਪ ਜਨ ਆਏ, ਉਸਨੂੰ ਬਾਹਰੋਂ ਦ੍ਰਿਸ਼ਟਮਾਨ ਤੋਂ ਵੀ ਨਾਨਕ ਤਿਸ ਜਨ ਆਪ ਬੁਝਾਏ। ਕੀ ਬੁਝਾਏ? ਕਿ ਸਰਬ ਭੂਤ ਆਪ ਵਰਤਾਰਾ, ਸਰਬ ਨੈਣ ਆਪ ਪੇਖਨਹਾਰਾ। ਹਾਂਜੀ, ਉਹ ਸਰਬ ਕਲਾ ਕਰ ਖੇਲੈ ਖੇਲ, ਪਰ ਆਪ ਅਡੋਲ ਨਾ ਕਬਹੂੰ ਡੋਲੈ, ਉਹ ਗੱਲ ਆਖੀ ਹੈ ਪੰਚਮ ਗੁਰੂ ਜੀ ਨੇ, ਤੂੰ ਸਦਾ ਸਲਾਮਤ ਨਿਰੰਕਾਰ ਵਾਲੀ ਜੋ ਕਹੀ ਹੈ ਇੱਥੇ ਗੁਰੂ ਬਾਬੇ ਨੇ। ਇਸ ਪੌੜੀ ਵਿੱਚ ਇਹ ਉਪਦੇਸ਼ ਵੀ ਹੈ ਕਿ ਜਦ ਕੁਦਰਤ ਦੀ ਫੋਲਾ ਫਾਲੀ ਪ੍ਰਾਕਿਰਤ ਵਿਗਿਆਨ ਨਾਲ ਕਰੋ, ਤਤਕਰਤਾ ਪੁਰਖ ਤੋਂ ਬੇਮੁਖ ਨਾ ਹੋ ਜਾਓ, ਉਸ ਦੀ ਸਿਫਤ ਸਲਾਹ ਵਿੱਚ ਵਧੇਰੇ ਆਓ। ਅੰਤਰ ਬਸੈ ਨੂੰ ਬਾਹਰ ਵੀ ਉਹੀ ਕਰਕੇ ਵੇਖੋ ਅਤੇ ਵਿਸਮੇ ਹੋਵੋ। ਨਿਰੁਕਤ ਧਰਮ ਤੋਂ ਭਾਵ ਹੈ ਸੰਸਕ੍ਰਿਤ ਧਰਮ, ਆਈਨ ਕਾਨੂੰਨ ਨੇਮ। ਕਿਸੇ ਵਸਤੂ ਦੀ ਜਾਂ ਵਿਅਕਤੀ ਦੀ ਉਹ ਬਿਰਤੀ ਜੋ ਉਸ ਵਿੱਚ ਸਦਾ ਰਹੇ ਅਤੇ ਉਸ ਤੋਂ ਵੱਖ ਨਾ ਹੋਵੇ। ਕਰਤਵਯ ਨੇਕੀ ਫਰਜ਼ ਆਦਿ। ਸ਼ਬਦ ਕੋਸ਼ ਵਿੱਚ ਨਿਯਮ। ਹੋਰ ਦੇਖੋ ਧਰਮ ਦਾ ਅਰਥ ਪਿੱਛੇ ਪੌੜੀ 12 ਤੋਂ ਲੈ ਕੇ 15 ਦੇ ਨਿਰਕੁਤ ਵਿੱਚ। ਦਇਆ ਕਾ ਪੂਤ ਤੋਂ ਭਾਵ ਹੈ ਦਇਆ ਦਾ ਪੁੱਤਰ, ਭਾਵ ਹੈ ਈਸ਼ਵਰ ਦੀ ਦਇਆ ਤੋਂ ਉਪਜਿਆ ਹੈ। ਸੰਤੋਖ ਤੋਂ ਭਾਵ ਹੈ ਯਥਾ ਲਾਭ, ਖੁਸ਼ ਰਹਿਣਾ, ਹੋਰ ਨਾ ਮੰਗਣਾ। ਇੱਥੇ ਇਹ ਵੀ ਭਾਵ ਹੈ ਆਪਣੇ ਨਿਯਮਾਂ ਵਿੱਚ ਸੁੱਖ ਸ਼ਾਂਤੀ ਪੂਰਵਕ ਤੁਰੇ ਰਹਿਣਾ ਅਤੇ ਉਹਨਾਂ ਦੀ ਉਲੰਘਣਾ ਨਾ ਕਰਨਾ। ਸੂਤ, ਸੂਤ ਤੋਂ ਭਾਵ ਹੈ ਧਾਗਾ, ਧਾਗੇ ਵਿੱਚ ਪਰੋਤੇ ਹਾਂ ਜਿਵੇਂ ਮਣ ਕੇ ਪ੍ਰਬੰਧ ਵਿੱਚ ਹੋ ਜਾਂਦੇ ਹਨ, ਸੂਤ ਥਾਪਣਾ ਯਾਨੀ ਪ੍ਰਬੰਧ ਬੰਨਣਾ। ਵੁੜੀ ਕਲਾਮ, ਵੁੜੀ ਕਲਾਮ ਤੋਂ ਭਾਵ ਹੈ ਵੁੜਨਾ, ਵਹਿਣਾ, ਚੱਲਣਾ, ਚੱਲ ਰਹੀ ਕਲਮ। ਐੜਾ ਸੰਪਰਦਾਇ ਵਿੱਚ ਹੁਕਮ ਰੂਪ ਕਲਮ ਵੀ ਭਾਵ ਕਰਦੇ ਹਨ। ਈੜੀ ਮੱਥੇ ਉੱਤੇ ਵਹਿ ਚੁੱਕੀ ਕਲਮ ਵੀ ਕਰਦੇ ਹਨ। ਪ੍ਰਮਾਣ ਜੈਸੀ ਕਲਮ ਵੁੜੀ ਹੈ ਮਸਤਕ, ਤੈਸੇ ਜੀੜੇ ਪਾਸ। ਤਾਣ, ਤਾਣ ਤੋਂ ਭਾਵ ਹੈ ਬਲ, ਐੜਾ ਵਿਸਥਾਰ। ਸਵਾਲਿਓ, ਸਵਾਲਿਓ ਤੋਂ ਭਾਵ ਹੈ ਪੰਜਾ, ਸਵਾਲਿਓ ਸਵਲੰਕੀ ਹੈ ਸੰਸਕ੍ਰਿਤ, ਸਵਲੰਕ੍ਰਿਤ ਯਾਨੀ ਸਜਿਆ ਫਬਿਆ ਸੋਹਣਾ। ਕੂਦ ਤੋਂ ਭਾਵ ਹੈ ਖੁਰਾਕ, ਪੰਜਾਬੀ ਕੂਦ ਤੋਂ ਭਾਵ ਹੈ ਅੰਦਾਜ਼ਾ। ਖੜ੍ਹੇ ਫਸਲਾਂ ਨੂੰ ਦੇਖ ਕੇ ਮਿਣ ਕੇ ਦਾਣੇ ਦਾ ਤੋਲ ਅਤੇ ਮੁੱਲ ਜਾਂਚ ਲੈਣਾ। ਦਰਿਆਓ, ਦਰਿਆਓ ਤੋਂ ਭਾਵ ਹੈ ਫਾਰਸੀ ਦਰਿਆਨਦ, ਸਮੁੰਦਰ। ਭਾਵ ਹੈ ਜਗਤ ਪ੍ਰਬੰਧ ਦੇ ਪ੍ਰਵਾਹ, ਲੋਕ, ਸੂਰਜ, ਚੰਦ, ਤਾਰੇ, ਰਾਸ਼ੀਆਂ, ਨਛੱਤਰ, ਉਹਨਾਂ ਵਿੱਚ ਦੇ ਸਮਾਨ। ਕੁਦਰਤ ਕੌਣ ਕਹਾ ਵਿਚਾਰ ਤੋਂ ਭਾਵ ਹੈ ਇਹ ਇੱਕ ਪ੍ਰਸ਼ਨਵਾਚੀ ਵਾਕੇ ਹੈ, ਇਸ ਤਰ੍ਹਾਂ ਹੀ ਵਾਰਿਆ ਨਾ ਜਾਵਾਂ ਇੱਕ ਵਾਰ ਪ੍ਰਸ਼ਨਵਾਚੀ ਹੈ। ਕਿਉਂ ਨਾ ਵਾਰਿਆ ਜਾਵਾਂ, ਭਾਵ ਇਹ ਹੈ ਕਿ ਮੈਂ ਵਿਚਾਰ ਕਰਨ ਨੂੰ ਅਸਮਰੱਥ ਹਾਂ, ਤਾਂ ਤਾਂ ਮੈਂ ਸਿਰਫ ਸਲਾਹ ਵਿੱਚ ਜਾਂਦਾ ਹਾਂ ਅਤੇ ਬਲਿਆਰ ਬਲਿਆਰ ਪਿਆਉਂਦਾ। ਐੜਾ ਵਾਰਦਾਰ ਦਾਣੇ ਲੋਕ ਵਾਲ ਅਤੇ ਦਾੜੀ ਵੀ ਲਾਉਂਦੇ ਹਨ, ਤੇਰੇ ਸਾਜੇ ਇੱਕ ਵਾਲ ਦੀ ਬਨਾਵਟ ਵਿੱਚ ਜੋ ਤੇਰੀ ਕਾਰੀਗਰੀ ਦਿਸਦੀ ਹੈ ਉਸ ਤੋਂ ਮੈਂ ਸਦਕੇ ਨਹੀਂ ਹੋ ਸਕਦਾ, ਸਾਰੀ ਦਾਤ ਦਾ ਤਾਂ ਕਿਆ ਹੀ ਕਹਿਣਾ ਹੈ। ਈੜੀ ਇੱਕ ਦਿਹਾੜੀ ਨਹੀਂ ਮੈਂ ਹੋਰ ਦਿਹਾੜੀ ਤੈਥੋਂ ਵਾਰਨੇ ਹਾਂ। ਸੱਸਾ ਮੈਂ ਤੈਥੋਂ ਇੱਕ ਵਾਰੀ ਵੀ ਵਾਰਨੇ ਹੋਣ ਲਾਇਕ ਨਹੀਂ, ਇਉਂ ਸੱਤ ਅਰਥ ਲਾਉਂਦੇ ਹਨ। ਗੁਰੂ ਰੂਪ ਪਿਆਰੀ ਸਾਧ ਸੰਗਤ ਜੀ, ਇਸ ਲਿਖਤ ਦਾ ਅਗਲਾ ਹਿੱਸਾ ਆਪ ਜੀ ਨੂੰ ਅੱਗੇ ਪੜ੍ਹ ਕੇ ਸਰਵਣ ਕਰਾਉਣ ਦੀ ਕੋਸ਼ਿਸ਼ ਕਰਾਂਗੇ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।